SBS Radio ਦੀ ਸੈਟਲਮੈਂਟ ਗਾਈਡ ਆਸਟ੍ਰੇਲੀਆ ਵਿੱਚ ਰਹਿਣ ਸੰਬੰਧੀ ਜਾਣਕਾਰੀ ਮੁੱਦੇ ਅਤੇ ਕਹਾਣੀਆਂ ਆਸਟ੍ਰੇਲੀਆ ਵਿੱਚ 90% ਯੋਗ ਵਿਦਿਆਰਥੀ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਨ ਲਈ ਕਰਜ਼ਾ ਲੈਂਦੇ ਹਨ ਫੈਡਰਲ ਸਰਕਾਰ ਨੇ ਵਿਦਿਆਰਥੀਆਂ ਦੀ ਫੀਸ ਵਿੱਚ ਮਦਦ ਕਰਨ ਲਈ ਅਲੱਗ ਅਲੱਗ ਲੋਨ ਸਕੀਮਸ ਦੇ ਪ੍ਰਬੰਧ ਕੀਤੇ ਹਨ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ 3 ਸਾਲਾਂ ਦੀ ਅੰਡਰ ਗ੍ਰੈਜੂਏਟ ਡਿਗਰੀ ਦੀ ਫੀਸ ਤਕਰੀਬਨ $32,000 ਹੈ ਤੇ ਮੈਡੀਸਨ ਯਾਨੀ ਡਾਕਟਰੀ ਲਈ ਤਕਰੀਬਨ 60,000 ਐਂਡਰਿਊ ਨੋਟਨ ਗ੍ਰਟਨ ਇੰਸਟੀਚਿਊਟ ਦੇ ਹਾਇਰ ਪ੍ਰੋਗਰਾਮ ਡਾਇਰੈਕਟਰ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਉਚੇਰੀ ਸਿੱਖਿਆ ਪ੍ਰਦਾਨ ਕਰਨ ਵਾਲਿਆਂ ਅਤੇ ਯੂਨੀਵਰਸਿਟੀਜ਼ ਦੇ ਵਿਦਿਆਰਥੀਆਂ ਨੂੰ ਜਾਂ ਤਾਂ ਕਾਮਨਵੈਲਥ ਸਪੋਰਟਡ ਪਲੇਸ ਯਾਨੀ ਕਿ CSP ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਜਾਂ ਫੀ ਪੇਇੰਗ ਪਲੇਸ ਦੀ
So a Commonwealth supported place is a university place that is subsidised by the federal government and those subsidies range from only about $2,000 for a law or business degree to more than $20,000 for medicine. But that means that this course is cheaper than a full fee course.
Higher Education Loan Program, yani ki HELP, HELP adheen, 5 loan schemes han. Unna vichon mukh hai HECS. ਯਾਨੀ ਕਿ ਹੈਕਸ ਹੈਲਪ ਅਧੀਨ ਜੋ ਵਿਦਿਆਰਥੀ ਆਸਟ੍ਰੇਲੀਆ ਦੇ ਨਾਗਰਿਕ ਹਨ ਉਹ ਉਚੇਰੀ ਸਿੱਖਿਆ ਲਈ ਸਰਕਾਰ ਕੋਲੋਂ ਪੈਸਾ ਉਧਾਰ ਲੈ ਸਕਦੇ ਹਨ ਐਂਡਰਿਊ ਨੋਟਨ ਦਾ ਕਹਿਣਾ ਹੈ ਕਿ ਹੈਕਸ ਹੈਲਪ ਆਸਟ੍ਰੇਲੀਆ ਵਿੱਚ ਸਭ ਤੋਂ ਮਨਪਸੰਦ ਉਧਾਰ ਲੈਣ ਦੀ ਸਕੀਮ ਹੈ
Virtually all undergraduates in Australian universities are eligible for hex help with sort of permanent residence being the only major exception and of those who are eligible about 90% take up their loan so this is by far the most popular kind of loan and if you're an undergraduate it's pretty unlikely you will have any loan except that
ਇੱਕ ਵਾਰ ਜਦੋਂ ਵਿਦਿਆਰਥੀ ਇੱਕ ਮਿੱਥੀ ਰਕਮ ਤੋਂ ਉੱਪਰ ਕਮਾਉਣ ਲੱਗ ਜਾਂਦੇ ਹਨ ਤਾਂ ਉਹ ਕਰਜ਼ਾ ਵਾਪਸ ਕਰਨਾ ਸ਼ੁਰੂ ਕਰ ਦਿੰਦੇ ਹਨ
It's an income contingent loan, so that means that at the moment if you earn less than $54,000 a year, you don't make a repayment. But if you earn more than $54,000 a year, the government will take at least 4% of your income in repayment, and they'll keep taking that until all your debt is gone.
ਵਿਦਿਆਰਥੀਆਂ ਦੀ ਸਹਾਇਤਾ ਲਈ ਹੋਰ 4 ਤਰ੍ਹਾਂ ਦੇ ਕਰਜ਼ੇ ਵੀ ਉਪਲਬਧ ਹਨ
Then there's another scheme called Fee Help, and that applies to students who are in full fee places, and that's mostly postgraduate courses or courses in private higher education providers. SA Help is to pay for your student amenities fee, so each university charges about $300 for extra non-academic services. OS Help is if you want to do a semester overseas in a foreign university, OS Help pays for that. And Vet Fee Help is something that applies to diploma level courses in vocational education.
HELP yani help loan len le umar di koi pabandi nahi hai te koi vi vyakti apni sari umar vich jinni vi var chahe loan le sakda hai. FEE yani fee help nal vad to vad $100,000 da karza litta ja sakda hai. ਸਾਰੇ ਆਸਟ੍ਰੇਲੀਅਨ ਪਰਮਨੈਂਟ ਰੈਜ਼ੀਡੈਂਟ ਅਤੇ ਨਾਗਰਿਕ CSP ਲੋਨ ਲੈ ਸਕਦੇ ਹਨ ਪਰ ਹੈਕਸ ਲੋਨ ਸਿਰਫ ਨਾਗਰਿਕਾਂ ਲਈ ਹੀ ਉਪਲਬਧ ਹੈ ਐਂਡਰਿਊ ਨੋਟਨ ਦਾ ਕਹਿਣਾ ਹੈ ਕਿ ਪਰਮਨੈਂਟ ਰੈਜ਼ੀਡੈਂਟ ਸਿੱਧੀ ਯਾਨੀ ਅਪ ਫਰੰਟ ਫੀ ਵੀ ਜਮ੍ਹਾਂ ਕਰਵਾ ਸਕਦੇ ਹਨ ਪਰ ਇਹ ਨਿਰਭਰ ਕਰਦਾ ਹੈ ਕਿ ਉਹ ਕਿਹੜਾ ਕੋਰਸ ਕਰ ਰਹੇ ਹਨ
If you did an education course or an arts course, it would cost about $6,000 a year, so $18,000 to $20,000 for a 3-year course. If you did computing or allied health or engineering, it would cost you about $9,000, so about $27,000 for a 3-year degree. And the most expensive courses are medicine, dentistry, law and business, and that's about $10,400 a year, so sort of $31,000, $32,000 for a 3-year degree or up to $60,000 for medicine.
ਗ੍ਰਟਨ ਇੰਸਟੀਚਿਊਟ ਦੇ ਐਂਡਰਿਊ ਨੋਟਨ ਦਾ ਕਹਿਣਾ ਹੈ ਕਿ ਮਾਨਵੀ ਪੱਧਰ ਤੇ ਆਏ ਲੋਕ ਹੈਲਪ ਲੋਨ ਲੈ ਸਕਦੇ ਹਨ ਪਰ ਬਾਕੀ ਤਰ੍ਹਾਂ ਦਾ ਵੀਜ਼ਾ ਰੱਖਣ ਵਾਲੇ ਲੋਕ ਇਹ ਸੁਵਿਧਾ ਨਹੀਂ ਲੈ ਸਕਦੇ
ਸੋ Individual universities might offer some extra assistance, but generally it is quite difficult for people who are permanent residents but not citizens. It's a significant disadvantage to being just a permanent resident rather than a citizen.
ਸਰਕਾਰ ਦੀ ਸਟੱਡੀ ਅਸਿਸਟ ਵੈਬਸਾਈਟ ਵਿਦਿਆਰਥੀਆਂ ਨੂੰ ਇਹ ਚੇਤਾਵਨੀ ਦਿੰਦੀ ਹੈ ਕਿ ਆਪਣੇ ਚੁਣੇ ਵਿਸ਼ਿਆਂ ਵਿੱਚ ਦਾਖਲਾ ਪੱਕਾ ਕਰਨ ਲਈ ਉਨ੍ਹਾਂ ਕੋਲ ਜਨਗਣਨਾ ਦੀ ਤਰੀਕ ਤੱਕ ਦਾ ਸਮੇਂ ਹੈ। ਐਂਡਰਿਊ ਨੋਟਨ ਨੇ ਦੱਸਿਆ ਕਿ ਜਨਗਣਨਾ ਯਾਨੀ ਸੈਂਸਸ ਦੀ ਤਰੀਕ ਤੋਂ ਵਿਦਿਆਰਥੀਆਂ ਦੀ ਆਪਣੇ ਕਰਜ਼ੇ ਵੱਲ ਜ਼ਿੰਮੇਵਾਰੀ ਸ਼ੁਰੂ ਹੋ ਜਾਂਦੀ ਹੈ।
So usually it's a few weeks into term. Each university sets their own, but it's a few weeks into term. And really you've got those few weeks to decide whether or not you like the course. And if you leave the course before the census date, you'll have no debt and you don't have to pay at all.
ਰਹਿਣ-ਸਹਿਣ ਦੇ ਖਰਚੇ ਲਈ ਵਿਦਿਆਰਥੀਆਂ ਨੂੰ ਲਗਾਤਾਰ ਭੁਗਤਾਨ ਵੀ ਮਿਲ ਸਕਦਾ ਹੈ।
Youth allowance applies for young people aged up to 24. Fairly complex eligibility, but generally people whose parents earn up to $150,000 can get at least some youth allowance, not necessarily the whole amount. And so that can be a valuable assistance to people who are seeking to go to higher education. Generally, most students also work, so it's a combination of your own income and youth allowance.
ਹਰ ਕੋਰਸ ਦੀ ਫੀਸ ਲਈ ਸਰਕਾਰ ਇੱਕ ਉਤਲੀ ਹੱਦ ਮਿੱਥਦੀ ਹੈ, ਪਰ ਐਂਡਰਿਊ ਨੋਟਨ ਦਾ ਕਹਿਣਾ ਹੈ ਕਿ ਅਕਸਰ ਸਾਰੀਆਂ ਯੂਨੀਵਰਸਿਟੀਜ਼ ਇਕਸਾਰ ਦੀ ਫੀਸ ਹੀ ਲੈਂਦੀਆਂ ਹਨ।
In theory, universities can charge any price up to a legal maximum, but in practice they all charge the legal maximum, so they're all the same. In a Commonwealth supported place, effectively you pay the same amount whichever university you attend.
ਫਿਲਹਾਲ ਵਿਦਿਆਰਥੀ ਆਪਣੀ ਫੀਸ ਦਾ ਕੁਝ ਹਿੱਸਾ ਸਿੱਧਾ ਜਮ੍ਹਾਂ ਕਰਵਾ ਕੇ 10% ਕਟੌਤੀ ਹਾਸਲ ਕਰ ਸਕਦੇ ਹਨ, ਪਰ ਇਹ ਕਟੌਤੀ 1 ਜਨਵਰੀ 2017 ਤੋਂ ਰੱਦ ਕਰ ਦਿੱਤੀ ਜਾਵੇਗੀ। ਉਦਾਹਰਣ ਵਜੋਂ 2017 ਤੋਂ ਬਾਅਦ ਜੋ ਵਿਦਿਆਰਥੀ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ ਉਨ੍ਹਾਂ ਨੂੰ ਵੀ ਆਪਣਾ ਕਰਜ਼ਾ ਵਾਪਸ ਕਰਨਾ ਪਵੇਗਾ।
That's one important change for a migrant who might return to their home country. The other potential change is that at the moment you don't have to repay unless you earn $54,000 a year. In the recent past, the government has suggested that should be lower, and so it's possible that in future that threshold for repaying will be a lower annual income than it is now.
Student schemes sambandhi hor jankari layi studyassist.gov.au te jao ਤੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਜ਼ ਬਾਰੇ ਜਾਣਕਾਰੀ ਲਈ universitiesaustralia.edu.au ਤੇ ਜਾਓ। SBS ਪੰਜਾਬੀ ਲਈ ਮੈਂ ਹਾਂ ਪ੍ਰੀਤੀ ਮਕਾਰਥੀ। ਸੈਟਲਮੈਂਟ ਗਾਈਡ ਦੀਆਂ ਹੋਰ ਕਹਾਣੀਆਂ ਲਈ sbs.com.au/punjabi ਤੇ ਜਾਓ।